गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत चुप प्रीत दा शहनशाह व्यापारी दा अगला हिस्सा ओ प्यार नाल सरवण करिए जी। एशिया दे सारे शहर इको जे हुंदे हन, जे आ लाहौर, जे आ पीकिंग, जे आ टोक्यो ते आ बगदाद। ਬਾਜ਼ਾਰ ਉਸੀ ਤਰ੍ਹਾਂ ਦੇ, ਖਰੀਦਾਰੀ ਉਸੀ ਤਰ੍ਹਾਂ ਦੀ, ਅਨੇਕ ਤਰ੍ਹਾਂ ਦੀਆਂ ਪੋਸ਼ਾਕਾਂ, ਪਹਿਰਾਵੇ, ਕਈ ਬੋਲੀਆਂ, ਸਾਰਾ ਏਸ਼ੀਆ ਇੱਕੋ ਨੁਹਾਰਦਾ ਹੈ। ਇਹਦੇ ਮੁਲਕਾਂ ਦਾ ਜੀਵਨ ਰੰਗ ਮਿਲਦਾ ਜੁਲਦਾ ਹੈ। ਕੋਈ ਉਰਾਲ ਥੀ ਪਰੇ ਜਾਂ ਕੋ ਕਾਫ ਦੀਆਂ ਉਚਾਈਆਂ ਟੱਪ ਕੇ ਫਰਕ ਪੈਂਦਾ ਹੈ, ਅਤੇ ਇੱਕਦਮ ਵੱਡਾ ਫਰਕ ਪੈ ਜਾਂਦਾ ਹੈ। ਬਗਦਾਦ ਸ਼ਹਿਰ ਵਿੱਚ ਬਾਜ਼ਾਰ ਦੀ ਗਹਿਮਾ ਗਹਿਮ ਹੈ। ਬਦੂ ਅਰਬਾਂ ਦੇ ਹੂਠਾਂ ਦੇ ਕਾਫਲੇ ਇੱਕ ਥਾਂ ਉਤਰੇ ਸਨ, ਦੂਜੇ ਪਾਸੇ ਕਾਬਲੀ ਘੋੜਿਆਂ ਦਾ ਕਾਫਲਾ ਆਇਆ ਅਤੇ ਤੰਬੂ ਲਾਈ ਬੈਠਾ ਹੈ। ਬੜਾ ਭੀੜ ਭੜੱਕਾ ਹੈ, ਜਨਾਨੀਆਂ ਮਰਦ ਖੁੱਲ੍ਹੇ ਫਿਰ ਰਹੇ ਹਨ, ਕਈ ਖਰੀਦਾਰੀਆਂ ਹੋ ਰਹੀਆਂ ਹਨ। ਇੱਕ ਨੀਲੀ ਘੋੜੀ ਦਾ ਰੱਸਾ ਫੜਿਆ ਹੋਇਆ ਉਸ ਭੀੜ ਵਿੱਚ ਸਾਡੇ ਨੂਰ ਜੀ ਵੀ ਕਾਹਲੀ ਕਾਹਲੀ ਆ ਰਹੇ ਹਨ ਅਤੇ ਕੁਝ ਬੜੀ ਉਤਾਵਲੀ ਜਿਹੀ ਵਿੱਚ ਹਨ। ਤੰਬੂ ਪਿਛਾੜੇ ਘੋੜਾ ਬੰਨਦੇ, ਦੌੜਦੇ, ਸਾਹੋ ਸਾਹ ਹੋਏ ਮੁੜ ਬਾਹਰ ਵੱਲ ਆ ਰਹੇ ਹਨ। ਕਮਰ ਕੱਸਿਆ ਹੋਇਆ ਅਤੇ ਸਿਰ 'ਤੇ ਕੁੱਲਾ, ਨੀਲੀ ਲੂੰਗੀ ਪਾਈ ਹੈ ਪਰ ਨੈਣ ਸਰਸ਼ਾਰ, ਅੱਧੇ ਉੱਪਰ ਚੜ੍ਹੇ ਹੋਏ ਹਨ ਅਤੇ ਆਪ ਤੇਜ਼ ਕਦਮ ਕਰ ਉੱਥੇ ਗਏ ਹਨ ਜਿੱਥੇ ਰੂਸੀ ਸੌਦਾਗਰ ਪੋਸਤੀਨਾ ਵੇਚ ਰਹੇ ਸਨ। ਘੰਟਾ ਪਾਰਾ ਪੋਸਤੀਨਾ ਸੰਬੂਰੀਆਂ ਦੇਖਦੇ ਰਹੇ, ਕਦੀ ਆਸਮਾਨਾਂ ਵੱਲ ਤੱਕਣ, ਕਦੀ ਸੰਬੂਰੀਆਂ ਵੱਲ। ਬੜੀਆਂ ਬੜੀਆਂ ਵਧੀਆਂ ਚੀਜ਼ਾਂ ਤੱਕਣ ਪਰ ਹੱਥ ਵਿੱਚ ਕੁਝ ਦੇਰ ਰੱਖ ਕੇ ਹੇਠਾਂ ਹਾਂ ਸੁੱਟ ਦੇਣ। ਰੂਸੀ ਸੌਦਾਗਰ ਹੈਰਾਨ ਹੁੰਦੇ ਸਨ ਕਿ ਇਹ ਕੀ ਕਰ ਰਿਹਾ ਹੈ। ਆਖਿਰ ਇੱਕ ਸੰਬੂਰੀ ਆਪ ਦੇ ਹੱਥਾਂ ਵਿੱਚੋਂ ਫੜੇ ਫੜੇ ਆਪ ਨਾ ਛੁੱਟੀ, ਹੱਥਾਂ ਵਿੱਚ ਦੇ ਅੰਦਰ ਇੱਕ ਕੜਾਕਾ ਜਿਹਾ ਵਜਿਆ, ਸੁਰਤ ਇਕੱਠੀ ਹੋਈ ਅਤੇ ਸਿਰ ਨੂੰ ਇੱਕ ਝੰਝੋੜਾ ਜਿਹਾ ਆਇਆ, ਲੂਹਾਂ ਵਿੱਚ ਖੁਸ਼ੀ ਦਾ ਸੁੱਖ, ਠੰਡਾ ਸੁੱਖ ਹੋਇਆ। ਭਾਈ, ਇਸ ਸੰਬੂਰੀ ਦਾ ਕੀ ਮੁੱਲ ਹੈ? ਰੂਸੀ ਸੌਦਾਗਰ ਵੀ ਤਾੜ ਗਏ ਸਨ ਕਿ ਚੀਜ਼ ਜ਼ਰੂਰ ਬਹੁਮੁੱਲੀ ਹੋ। ਨੂਰ ਜੀ ਨੂੰ ਜਾਣਦੇ ਸਨ ਕਿ ਪੋਸਤੀਨਾ ਕਾਲੀਨਾ ਦਾ ਉਸ ਮੁਲਕ ਵਿੱਚ ਉਹੋ ਜਿਹਾ ਪਾਰਖੂ ਹੋਰ ਕੋਈ ਨਹੀਂ ਸੀ। ਉਹ ਅਦੁੱਤੀ ਰਸਕ ਗਿਆਤ ਵਾਲਾ ਬੰਦਾ ਸੀ। ਕੁਝ ਗੱਲ ਹੈ ਕਿ ਅੱਜ ਜਿਨ੍ਹਾਂ ਨੂੰ ਅਸੀਂ ਕੀਮਤੀ ਸਮਝਦੇ ਹਾਂ, ਇਸ ਪਾਰਖੀ ਨੇ ਸੁੱਟ ਪਾਈਆਂ ਹਨ ਅਤੇ ਇੱਕ ਇਹ ਪੋਸਤੀਨ ਪਸੰਦ ਕੀਤੀ ਹੈ। ਉਹਨਾਂ ਨੇ ਦਿਲ ਵਿੱਚ ਮੁੱਲ ਚੜਾਉਣ ਦੀ ਠਾਣ ਲਈ ਜੀ। ਮੁੱਲ 2000 ਰੂਬਲ। ਭਾਈ, ਬੜੀ ਸਸਤੀ ਹੈ, ਇਹ ਲਓ ਆਪਣਾ ਮੁੱਲ, ਪੋਸਤੀਨ ਮੇਰੀ ਹੋਈ। ਨੂਰ ਜੀ ਪੋਸਤੀਨ ਲੈ ਕੇ ਕੁਝ ਦੂਰ ਗਏ ਸਨ ਕਿ ਯਾਦ ਕੁਛ ਆਈ, ਮੁੜ ਪਰਤ ਆਏ ਅਤੇ ਕਹਿਣ ਲੱਗੇ, ਸੱਜਣ, ਸਭ ਥੀ ਵਧੀਆ ਅਤੇ ਕੀਮਤੀ ਆਪ ਪਾਸ ਕਿਹੜੀ ਸੰਬੂਰੀ ਹੈ? ਰੂਸੀ ਸੌਦਾਗਰਾਂ ਨੇ ਆਪਣੇ ਜਾ 'ਚ ਜੋ ਵਧੀਆ ਸੀ ਉਹ ਪੇਸ਼ ਕੀਤੀ। ਅੱਛਾ, ਚੰਗੀ ਹੈ, ਕੀ ਮੁੱਲ? 5000 ਰੂਬਲ। ਭਾਈ, ਐਤਕੀ ਸੰਬੂਰੀਆਂ ਬੜੀਆਂ ਸਸਤੀਆਂ ਹਨ, ਇਹ ਲਓ 5000 ਰੂਬਲ। ਦੋ ਸੰਬੂਰੀਆਂ ਲੈ ਕੇ ਆਪਣੇ ਤੰਬੂ ਵਿੱਚ ਆਏ। ਅੱਗੇ ਇੱਕ ਫਾਰਸੀ ਕਾਲੀਨ ਜਿਸ ਦੀ ਕੀਮਤ 20,000 ਦੀਨਾਰ ਸੀ ਲੈ ਕੇ ਰੱਖਿਆ ਹੋਇਆ ਸੀ, ਉਹ ਵੀ ਕੱਢਿਆ ਅਤੇ ਕਾਲੀਨ ਨੂੰ ਚੁੰਮਿਆ, ਫਿਰ ਪੋਸਤੀਨ ਨੂੰ ਚੁੰਮਿਆ, ਫਿਰ ਪੋਸਤੀਨ ਕਾਲੀਨ 'ਤੇ ਰੱਖੀ, ਫਿਰ ਦੋਵਾਂ ਨੂੰ ਚੁੰਮਿਆ, ਫਿਰ ਸਿਜਦਾ ਕੀਤਾ, ਫਿਰ ਬੱਧਾ, ਫਿਰ ਮਸਤਕ 'ਤੇ ਰੱਖਿਆ ਅਤੇ ਫਿਰ ਇੱਕ ਨਿੱਕਾ ਜਿਹਾ ਭਾਰ ਬਣਾਇਆ ਅਤੇ ਆਪਣੀ ਕਮਰ 'ਤੇ ਬੱਧਾ। ਸੁਹਾਣੀ ਲਈ ਜਿਹੜੀ ਵਧੀਆ ਪੋਸਤੀਨ ਲਈ ਸੀ ਉਹ ਕੀਮਤੀ ਸਾਮਾਨ ਨਾਲ ਚਾਕਰਾਂ ਬੰਨ ਲਈ ਅਤੇ ਕਾਬਲੀ ਕਾਰਵਾਨ ਨੇ ਅੱਜ ਸ਼ਾਮ ਨੂੰ ਟੁਰਨਾ ਸੀ। ਝਟਪਟ ਸਾਮਾਨ ਬੰਨ ਲਿਆ ਅਤੇ ਚਾਕਰਾਂ ਨੂੰ ਕਹਿ ਕੇ ਕਿ ਮੈਂ ਪਹਿਲੀ ਮੰਜ਼ਿਲ 'ਤੇ ਸ਼ਾਮ ਤੱਕ ਅਪੜ ਪਵਾਂਗਾ, ਤੁਸੀਂ ਕਾਫਲੇ ਨਾਲ ਚੱਲ ਪੈਣਾ। ਘੋੜੇ 'ਤੇ ਪਲਾਕੀ ਮਾਰ ਬਗਦਾਦ ਸ਼ਹਿਰ ਦੇ ਪੱਛਮ ਵੱਲ ਜੰਗਲ ਦੀ ਤਰਫ ਟੁਰ ਗਿਆ। ਘਣਾ ਜੰਗਲ ਹੈ ਪਰ ਜਿਸ ਦਾ ਹੈ ਕਿ ਕੁਦਰਤ ਨੇ ਬਾਗ ਲਾਇਆ ਹੋਇਆ ਹੈ। ਅੱਗੇ ਪਿੱਛੇ ਤਾਂ ਰੇਗਿਸਤਾਨ ਹੈ, ਰੱਕੜ ਹੈ, ਨਾਲੇ ਪਹਾੜ ਵੀ ਹਨ, ਪਰ ਉਸ ਇੱਕ ਅੱਧ 2 ਮੀਲ ਦੀ ਥਾਂ 'ਤੇ ਪਾਣੀ ਚੱਲ ਰਹੇ ਹਨ ਅਤੇ ਬੂਟੇ ਹਿੱਲ ਰਹੇ ਹਨ, ਸੁਗੰਧੀਆਂ ਮਹਿਕ ਰਹੀਆਂ ਹਨ ਅਤੇ ਇੱਕ ਓਹਲੇ ਥਾਂ 'ਤੇ ਇੱਕ ਸ਼ਿਲਾ ਹੈ। ਉਸ ਸ਼ਿਲਾ ਪਰ ਇੱਕ ਫੁੱਲਾਂ ਦੀ ਮਾਲਾ ਰੱਖੀ ਹੈ ਅਤੇ ਉਸ ਦੇ ਹੇਠ ਵਾਰ ਛੁਪੀ ਥਾਂ 'ਤੇ ਇੱਕ ਦਰਵੇਸ਼ ਸਫੈਦ ਰੀਸ਼ ਕੱਖਾਂ ਦੀ ਝੁੱਗੀ ਵਿੱਚ ਰਹਿੰਦੇ ਹਨ। ਉੱਚੇ, ਲੰਮੇ, ਪਤਲੇ ਬਿਰਜ ਸਰੀਰ ਬੈਠੇ ਹਨ, ਚੁੱਪ ਹਨ, ਗੱਲ ਨਹੀਂ ਕਰਦੇ, ਪਰ ਮੱਥਾ ਹੱਸ ਰਿਹਾ ਹੈ। ਨੈਣਾਂ ਵਿੱਚ ਕੋਈ ਅਨਹਦ ਸ਼ਬਦ ਬੋਲ ਰਿਹਾ ਹੈ। ਹੱਥ ਕੁਝ ਕੰਬਦੇ ਹਨ, ਪਰ ਖੁਸ਼ੀ, ਚਾਅ, ਉਮਾਹ, ਰੂਹ ਦਾ ਖੇੜਾ ਅਤੇ ਹਰਿਆਵਲ ਉਸ ਬਿਰਧ ਦਰਵੇਸ਼ ਦੇ ਦਿਲ ਵਿੱਚ ਵੈਸੀ ਹੀ ਸੀ ਜਿਸ ਤਰ੍ਹਾਂ ਉਹ ਰੇਗਿਸਤਾਨ ਦੇ ਚੌਗਿਰਦੇ ਵਿੱਚ ਉਹ ਹਰਾ ਭਰਾ ਫੁੱਲਾਂ ਫਲਾਂ ਵਾਲਾ ਅਦਭੁਤ ਬਾਗ ਸੀ, ਅਤੇ ਉਹ ਨਿੱਕਾ ਹਰਿਆ ਜੰਗਲ ਅਤੇ ਬਾਗ ਫਕੀਰ ਸਾਈਂ ਦੇ ਦਿਲ ਦਾ ਬਾਹਰਲਾ ਚਿੰਨ੍ਹ ਸੀ। ਆਪ ਦੇ ਦਿਲ ਦੀ ਸੇਜਲ ਬਾਹਰ ਫੁੱਟੀ ਉਸ ਰੂਪ ਦੇ ਅੱਖਰਾਂ ਵਿੱਚ ਲਿਖ ਰਹੀ ਸੀ। ਆਪ ਦੀ ਸਫੈਦ ਲੰਮੀ ਦਾੜ੍ਹੀ ਜਿਵੇਂ ਬਰਫ਼ ਦਾ ਝਰਨਾ ਵਹਿ ਰਿਹਾ ਸੀ। ਪਰਵੱਟੇ ਚਿੱਟੇ, ਪਲਕ ਚਿੱਟੇ, ਕੇਸ ਉਸ ਉਮਰ ਵਿੱਚ ਵੀ ਬੜੇ ਭਾਰੇ, ਜੋ ਇੱਕ ਜੋਤੀ ਦੀਆਂ ਕਿਰਨਾਂ ਦੇ ਸਮੂਹ ਵਾਂਗ ਆਪ ਦੇ ਸਿਰ ਦੇ ਤਾਜ ਦਾ ਕੰਮ ਦੇ ਰਹੇ ਹਨ। ਭੇਦ ਵਾਲੀ ਗੱਲ ਅਤੇ ਰੂਹ ਦਾ ਕਮਾਲ ਸਾਈਂ ਜੀ ਦੇ ਨੈਣਾਂ ਵਿੱਚ ਸੀ, ਜੋ ਆਪ ਸਦਾ ਛੁਪਾ ਕੇ ਰੱਖਦੇ ਸਨ। ਅੱਖਾਂ ਸਦਾ ਮੀਟੀਆਂ ਰੱਖਦੇ ਸਨ। ਬਗਦਾਦ ਵਾਲੀ ਸਾਰੀ ਵਲਾਇਤ ਆਪ ਦੇ ਅਦਬ ਵਿੱਚ ਸੀ। ਕੋ ਕਾਕੇਸ਼ੀਅਸ ਦੇ ਲੋਕ ਵਹੀਰਾਂ ਪਾ ਕੇ ਸਾਲ ਵਿੱਚ ਇੱਕ ਵੇਰ ਆਉਂਦੇ ਅਤੇ ਮੇਲਾ ਕਰਦੇ ਸਨ। ਜਗਿਆਸੂ ਸਦਾ ਆਉਂਦੇ ਸਨ, ਬਸ ਦਰਸ਼ਨ ਕਰਨਾ ਅਤੇ ਮੁੜ ਜਾਣਾ। ਪਰ ਆਪ ਦਾ ਮਹਿਰਮ ਬੰਦਾ ਅਸਲੀ ਰਾਜ ਦਾ ਕੋਈ ਕੋਈ ਸੀ। ਜਦ ਕਦੀ ਉਹ ਹਰਜਨ ਆਉਂਦੇ ਸਨ, ਤਦ ਉਹਨਾਂ ਪਰ ਉਹ ਰੱਬ ਦਾ ਬੰਦਾ ਆਪਣੇ ਨੈਣ ਖੋਲ ਉਸ ਨੈਣਾਂ ਦੀ ਚੁੱਪ ਦੇ ਦਰਸ਼ਨ ਕਰਾਉਂਦਾ, ਆਪਣੀਆਂ ਨਦਰਾਂ ਦੇ ਵਜਨ ਕਰਦਾ ਸੀ। ਦਰਵੇਸ਼ ਕੌਣ ਸੀ? ਇਹ ਦੀਨ ਦੁਨੀ ਦੇ ਵਾਲੀ ਸਤਿਗੁਰੂ, ਉਸ ਅਕਾਲ ਜੋਤ, ਸਤਿਗੁਰ ਜਾਗਤਾ ਹੈ ਦੇਵ, ਨਾਨਕ ਨਿਰੰਕਾਰੀ ਜੀ ਦਾ ਸਿੱਖ ਸੀ। ਹਜ਼ੂਰ ਦੇ ਆਪਣੀ ਹੱਥੀ ਬਖਸ਼ਿਆ ਬੰਦਾ ਸੀ, ਪਰ ਇਹ ਗੱਲ ਵੀ ਉਹਦੇ ਮੂੰਹੋਂ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਸੀ। ਕੋਈ ਨਹੀਂ ਜਾਣਦਾ ਸੀ ਕਿ ਆਪ ਨੂੰ ਇਹ ਮਹਾਨਤਾ ਕਿੱਥੋਂ ਪ੍ਰਾਪਤ ਹੋਈ। ਮੂੰਹ ਉੱਪਰ ਚੁੱਪ ਦੀ ਮੋਹਰ ਸੀ, ਦਿਲ ਵਿੱਚ ਸੀ ਜੋ ਕੁਛ ਸੀ, ਹੁਕਮ ਵਿੱਚ ਚੁੱਪ ਸਨ। ਆਪ ਦਾ ਮੂੰਹ ਉਸ ਅੰਮ੍ਰਿਤ ਵਚਨ ਨਾਲ ਭਰਿਆ ਸੀ। ਆਪ ਬੋਲਦੇ ਨਹੀਂ ਸਨ, ਮਤੇ ਅੰਮ੍ਰਿਤ ਵੀਟ ਜਾਏ। ਆਪ ਦੇ ਨੈਣ ਉਸ ਇਲਾਹੀ ਦਰਸ਼ਨ ਨਾਲ ਭਰੇ ਹੋਏ ਸਨ। ਆਪ ਖੋਲਦੇ ਨਹੀਂ ਸਨ, ਮਤੇ ਦੂਸਰਾ ਦਿਸੇ ਅਤੇ ਉਸ ਪਿਆਰ ਦੇ ਦਰਸ਼ਨ ਓਲੇ ਹੋ ਜਾਣ। ਨੂਰ ਜੀ ਘੋੜਾ ਭਜਾਈ ਇੱਧਰ ਆ ਰਹੇ ਸਨ। ਇੱਕ ਬ੍ਰਿਛ ਹੇਠ ਘੋੜੇ ਨੂੰ ਬੱਧਾ, ਪੈਰਾਂ ਥੀ ਜੋੜਾ ਲਾਇਆ ਅਤੇ ਨੰਗੇ ਪੈਰੀ ਨੈਣਾਂ ਵਿੱਚ ਅਥਰੂਆਂ ਦੀ ਮਾਲਾ ਫੜੀ ਸਾਈਂ ਲੋਕਾਂ ਵੱਲ ਜਾ ਰਹੇ ਹਨ। ਆਪ ਦਾ ਪਵਿੱਤਰ ਨਾਮ ਵੀ ਨੂਰ ਜੀ ਨੂੰ ਨਹੀਂ ਪਤਾ ਸੀ। ਨੂਰ ਜੀ ਨੂੰ ਬਸ ਆਪਣੇ ਆਪ ਦੀ ਖਬਰ ਸੀ। ਪਿੱਠ ਥੀ ਕਾਲੀਨ ਅਤੇ ਸੰਬੂਰੀ ਉਤਾਰ ਕੇ ਅੱਗੇ ਰੱਖੀਆਂ। ਬਿਰਧ ਦਰਵੇਸ਼ ਜੀ ਨੇ ਹੱਥ ਲਾਇਆ, ਆਪ ਨੇ ਉਸ ਕਾਲੀਨ ਨੂੰ ਚੁੰਮਿਆ, ਫਿਰ ਸੰਬੂਰੀ ਨੂੰ ਚੁੰਮਿਆ ਅਤੇ ਕਿੰਨੇ ਸਾਲ ਬਾਅਦ ਪਹਿਲਾ ਵਚਨ ਕੀਤਾ। ਪਾਤਸ਼ਾਹਾਂ ਲਈ ਆਪੇ ਪਹੁੰਚੋਗੇ, ਆਪੇ ਮੰਗਣਗੇ, ਆਪੇ ਦਰਸ਼ਨ ਦੇਣਗੇ। ਨੂਰ ਜੀ ਨੇ ਚਰਨਾਂ 'ਤੇ ਸੀਸ ਧਰਿਆ। ਕੰਬਦੇ ਬੁੱਢੇ ਝੁਰਣੀਆਂ ਪਏ ਹੱਥ ਦਰਵੇਸ਼ ਜੀ ਨੇ ਨੂਰ ਜੀ ਦੀ ਕੰਢੀ ਫੇਰੇ ਅਤੇ ਫਿਰ ਵਚਨ ਹੋਇਆ। ਤੈਨੂੰ ਹੁਕਮ ਹੈ, ਤੇਰੀ ਕੰਢੀ ਪਾਤਸ਼ਾਹ ਆਪ ਹਨ, ਜੋ ਕਹੇਗਾ ਸੋ ਪੂਰਾ ਹੋਵੇਗਾ। ਤੂੰ ਹੁਣ ਰੱਬ ਦਾ ਵਪਾਰੀ ਹੋਇਆ, ਤੇਰਾ ਸਾਡਾ ਵਪਾਰ ਚੱਲੇਗਾ। ਕਿੰਨਾ ਚਿਰ ਲੰਘ ਗਿਆ, ਹੱਥ ਕੰਬਦਾ ਕੰਬਦਾ ਕੰਢੀ 'ਤੇ ਫਿਰ ਰਿਹਾ ਹੈ। ਵਾਹ ਨੂਰ ਜੀ, ਧਨ ਜਣੇ ਦੀ ਮਾਂ, ਜਗਿਆਸਾ ਆਪ ਦੀ ਪੂਰੀ ਹੋਈ। ਨੂਰ ਜੀ ਉੱਠਿਆ, ਪਰ ਫਿਰ ਚਰਨਾਂ 'ਤੇ ਢਹਿ ਪਿਆ। ਜਿਵੇਂ ਸਵਾਣੀ ਦੀ ਹਾਲਤ ਨੂਰ ਜੀ ਨੂੰ ਮਿਲ ਕੇ ਹੋਈ ਸੀ, ਉਹ ਹਾਲਤ ਨੂਰ ਜੀ ਦੀ ਅੱਜ ਹੋ ਰਹੀ ਹੈ। ਉੱਠਦਾ ਹੈ ਅਤੇ ਮੁੜ ਮੁੜ ਡਿੱਗਦਾ ਹੈ। ਮੂੰਹ ਉੱਪਰ ਪ੍ਰਸ਼ਨ ਆਇਆ, ਕਹਿ ਨਹੀਂ ਸਕਦਾ, ਪਰ ਜਾਣੀ ਜਾਣ ਦਰਵੇਸ਼ ਮੁੜ ਬੋਲੇ, ਨੂਰ ਜੀ, ਇਹ ਭੇਤ ਸੱਚੇ ਸ਼ਹਿਨਸ਼ਾਹ ਆਪ ਖੋਲਣਗੇ, ਘਬਰਾਓ ਨਹੀਂ। ਫਿਰ ਉਹ ਕੰਬਦਾ ਹੱਥ ਦਰਵੇਸ਼ ਜੀ ਦਾ ਕੰਢ ਉੱਪਰ ਫਿਰਿਆ। ਦਾਤਾਂ ਦਾ ਕੀ ਅੰਸ਼ ਸੀ, ਬਖਸ਼ਿਸ਼ਾਂ ਦੇ ਦਰਿਆ ਉਹਨਾਂ ਹੱਥਾਂ ਵਿੱਚ ਚੱਲ ਰਹੇ ਸਨ। ਨੂਰ ਜੀ ਉੱਠੇ, ਕੀ ਤੱਕਦੇ ਹਨ? ਦਰਵੇਸ਼ ਜੀ ਦੇ ਸਾਰੀ ਉਮਰ ਦੇ ਬੰਦ ਹੋਏ ਨੈਣ ਸਾਫ਼ ਅਤੇ ਸਾਰੇ ਖੁੱਲ੍ਹੇ, ਉਹਨਾਂ ਵੱਲ ਨੀਝ ਲਾ ਤੱਕ ਰਹੇ ਹਨ। ਮੱਥੇ 'ਤੇ ਕਈ ਚੰਦਰਮਾ ਚਮਕਦੇ ਦਿਸੇ ਅਤੇ ਨੈਣਾਂ ਵਿੱਚ ਨਵੇਂ ਬਣੇ ਸੂਰਜਾਂ ਦਾ ਜਲਾਲ ਸੀ। ਅੰਮ੍ਰਿਤਤਾ ਰੂਪ ਧਾਰ ਉਸ ਬ੍ਰਿਧ ਦਰਵੇਸ਼ ਵਿੱਚ ਬੈਠੀ ਸੀ। ਸਾਰੇ ਗਗਨਾਂ ਦੇ ਸੂਰਜ ਇਉਂ ਚਾਪਦਾ ਸੀ ਕਿ ਉਹਨਾਂ ਦੇ ਨੈਣਾਂ ਪਿੱਛੇ ਦਗ ਦਗ ਕਰ ਰਹੇ ਹਨ, ਔਰ ਉਹ ਚਿਹਰਾ ਨੂਰ ਜੀ ਨੂੰ ਸ੍ਰਿਸ਼ਟੀ ਦਾ ਆਪਣਾ ਚਿਹਰਾ ਦਿਸਿਆ। ਨੂਰ ਜੀ ਬੇਹੋਸ਼ ਹੋ ਡਿੱਗੇ, ਤਾ ਚਰਨਾਂ 'ਤੇ ਡਿੱਗੇ, ਪਤਾ ਨਹੀਂ ਕਿੰਨਾ ਚਿਰ ਪਏ ਰਹੇ। ਬਸ ਦਰਵੇਸ਼ ਜੀ ਫਿਰ ਨੈਣ ਨਹੀਂ ਖੋਲੇ। ਨੂਰ ਜੀ ਦਾ ਇੱਕ ਚਿੱਤ ਕਰੇ ਉੱਥੇ ਹੀ ਬੈਠ ਜਾਏ, ਪਰ ਹੁਕਮ ਹੋਇਆ ਸੀ ਜਾਓ। ਭਲਾ ਜਾਣ ਵਿੱਚ ਹੀ ਸਮਝੋ, ਮੇਲਾਂ ਸਰੀਰਾਂ ਵਿੱਚ ਤਾਂ ਹੁੰਦੀ ਹੀ ਨਹੀਂ, ਸੁਰਤ ਸੁਰਤ ਵਿੱਚ ਜਦ ਗੜੀਂਦੀ ਹੈ ਤਦ ਦਰਸ਼ਨ ਹੁੰਦਾ ਹੈ, ਮਿਲਾਪ ਵੀ ਹੁੰਦਾ ਹੈ। ਨਹੀਂ ਤਾਂ ਪੱਥਰ ਪਹਾੜ ਪਏ ਹੀ ਹਨ ਨਾ, ਜੰਗਲ ਦਰਿਆ ਵਸ ਹੀ ਰਹੇ ਹਨ। ਪਰ ਕੋਈ ਕੋਈ ਪੈਗੰਬਰ ਹੁੰਦਾ ਹੈ ਜਿਹਨੂੰ ਰੱਬ ਦਾ ਮੇਲਾ ਇੱਥੇ ਹੁੰਦਾ ਹੈ। ਦਰਵੇਸ਼ ਜੀ ਨਾਲ ਹੁਣ ਕੋਈ ਮਿਲਾਪ ਉੱਥੇ ਬੈਠੇ ਹੋਏ ਵੀ ਹੋਣਾ ਤਾਂ ਨਹੀਂ, ਮਿਲਾਪ ਤਾਂ ਆਪਦੀ ਮਿਹਰ ਵਿੱਚ ਸੀ। ਜਿੱਥੇ ਚਾਹੁਣ ਉਹ ਸੋਹਣਿਆਂ ਨੈਣਾਂ ਵਾਲਾ ਮਿਲ ਸਕਦਾ ਹੈ, ਸੁਰਤ ਵਿੱਚ ਦਰਸ਼ਨ ਦੇ ਸਕਦਾ ਹੈ। ਕਾਲ ਔਰ ਆਕਾਸ਼ ਥਾਂ ਥਾਂ 'ਤੇ, ਸਮਾਂ ਇਹਨਾਂ ਲਈ ਕੁਝ ਨਹੀਂ, ਉਹ ਤਾਂ ਸਰੀਰ ਵਿੱਚ ਬੈਠੇ ਵੀ ਸਮੇਂ ਔਰ ਥਾਂ ਕਾਲ ਆਕਾਸ਼ ਥੀ ਉੱਤੇ ਰਹਿੰਦੇ ਹਨ। ਫਿਰ ਉੱਥੇ ਬੈਠਣਾ ਵੈਸਾ ਹੀ ਸੀ ਜਿਵੇਂ ਉਹਨਾਂ ਦੇ ਇਰਦ ਗਿਰਦ ਜਲ, ਪੰਛੀ, ਬਿਰਸ਼ ਅਤੇ ਜਾਨਵਰ ਸਨ। ਮਿਲਾਪ ਵਸਾਲ ਉਸ ਨਦਰ ਵਿੱਚ ਹੈ ਜਿਹੜੀ ਉਹਨਾਂ ਨੂਰ ਜੀ ਉੱਪਰ ਪਾਈ ਸੀ, ਉਹ ਨਦਰ। ਹਾਂਜੀ, ਰੱਬ ਦਾ ਨਾਮ ਗਾਉਂਦੀ ਨਦਰ ਤਾਂ ਸਦੀਆਂ ਬਾਅਦ ਕਿਸੇ ਵਿਰਲੇ ਭਾਗਾਂ ਵਾਲੇ 'ਤੇ ਪੈਂਦੀ ਹੈ। ਸੋ ਪੂਰਨ ਵੈਰਾਗ ਵਿੱਚ ਪਰ ਜੁੜੀ ਅਵਸਥਾ ਵਿੱਚ ਵਸਾਲ ਵਿੱਚ ਨੂਰ ਜੀ ਨੇ ਉਹਨਾਂ ਦੇ ਚਰਨਾਂ 'ਤੇ ਫਿਰ ਸੀਸ ਨਿਵਾਇਆ। ਪਰ ਹੁਣ ਨੂਰ ਜੀ ਦੇ ਆਪਣੇ ਦਿਲ ਦਾ ਚਾਅ ਸੀ, ਦਰਵੇਸ਼ ਜੀ ਨੇ ਕੋਈ ਉੱਤਰ ਨਾ ਦਿੱਤਾ। ਦੇਖਿਆ ਵੀ ਨਹੀਂ ਕਿ ਕੀ ਹੈ, ਕੌਣ ਹੈ। ਓਏ ਵੇ ਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿੰਨ ਪਾਏ। ਫਿਰ ਨੂਰ ਜੀ ਨੇ ਆਪਣਾ ਪੂਰਾ ਸਿਜਦਾ ਸਿਲਾ ਨੂੰ ਕੀਤਾ। ਘੜੀ ਦੋ ਘੜੀ ਅਜੀਬ ਇੱਕ ਹੋਰ ਰੰਗ, ਇੱਕ ਹੋਰ ਸਵਾਦ ਵਿੱਚ ਲੰਘੇ। ਸਿਰ, ਬਦਨ, ਰੂਹ ਨੂਰ ਜੀ ਦਾ ਹੋਲਾ ਫੁੱਲ ਹੋ ਗਿਆ। ਲੂਹਾਂ ਵਿੱਚ ਅੰਮ੍ਰਿਤ ਦੇ ਫੁਹਾਰੇ ਛੁੱਟ ਪਏ। ਤਰਤ ਆਕਾਸ਼ ਚਿੱਟੀ ਚੰਬੇਲੀ ਦੇ ਫੁੱਲਾਂ ਦੀ ਫੁਹਾਰ ਨਾਲ ਆਪਦੇ ਨੈਣਾਂ ਵਿੱਚ ਭਰ ਗਏ। ਇਉਂ ਸੁਗੰਧੀ ਨਾਲ ਘਿਰੇ, ਬਰਕਤ ਨਾਲ ਸਿੱਝੇ, ਰੱਬ ਨਾਲ ਜੁੜੇ, ਰੂਹ ਵਿੱਚ ਘੁਲੇ, ਆਪਣੀ ਘੋੜੀ ਨੀਲੀ 'ਤੇ ਚੜ੍ਹ ਕੇ ਆਪਣੇ ਕਾਫਲੇ ਨਾਲ ਪਹਿਲੀ ਮੰਜ਼ਿਲ 'ਤੇ ਜਾ ਮਿਲੇ। ਇਹ ਦਰਵੇਸ਼ ਪੂਰੇ ਪਾਂਡੇ ਸਿਮਰਨ ਵਾਲੇ ਸਿੱਖ ਫਕੀਰ ਸਨ। ਜਿਵੇਂ ਅਸੀਂ ਪਿੱਛੇ ਦੱਸ ਆਏ ਹਾਂ, ਕੋਹ ਕਾਫ ਤੱਕ ਦੇ ਲੋਕ ਆਪ ਪਾਸ ਦਰਸ਼ਨਾਂ ਨੂੰ ਆਉਂਦੇ ਸਨ। ਮਾਨ ਤਾਂ ਉਹਨਾਂ ਦੇ ਚੌਗਿਰਦੇ ਹੀ ਹੁੰਦੀ ਸੀ, ਉਹਨਾਂ ਦਾ ਮਿਲਾਪ ਆਮ ਨੂੰ ਨਸੀਬ ਨਹੀਂ ਸੀ। ਲੋਕਾਂ ਦੀਆਂ ਮਨਮਨੀਆਂ ਮੁਰਾਦਾਂ ਸੁੱਤੇ ਸਿੱਧ ਪੂਰੀਆਂ ਹੁੰਦੀਆਂ ਸਨ। ਆਪ ਰਿੰਦੇ ਅਤੇ ਆਪੇ ਪਕਾਉਂਦੇ ਸਨ, ਪਰ ਬਰਕਤ ਮਹਾਂਪੁਰਖਾਂ ਦੀ ਸੀ। ਇਹ ਗੱਲ ਲੋਕਾਂ ਦੇ ਤਜਰਬੇ ਵਿੱਚ ਆ ਚੁੱਕੀ ਸੀ। ਸਾਈਂ ਜੀ ਪਾਸ ਕੋਈ ਨਹੀਂ ਸੀ ਫਟਕਦਾ, ਪਰ ਗੁਰੂ ਕਾ ਲੰਗਰ ਇਸ ਘਣੇ ਜੰਗਲ ਵਿੱਚ ਵੀ ਅਖੁੱਟ ਅਤੇ ਅਟੁੱਟ ਚੱਲਦਾ ਸੀ। ਜੋ ਆਵੇ ਸੋ ਪ੍ਰਸ਼ਾਦੇ ਛਕਦਾ ਸੀ। ਅਦਬ, ਪਿਆਰ, ਭਾਓ ਹਵਾ ਵਿੱਚ ਵੀ ਦਿਸ ਪੈਂਦਾ ਸੀ। ਆਪ ਦਾ ਪਵਿੱਤਰ ਨਾਮ ਸ਼ਾਹ ਬਹਿਲੋਲ ਸੀ, ਪਰ ਲੋਕਾਂ ਨੂੰ ਪਤਾ ਨਹੀਂ ਸੀ ਸ਼ਾਹ ਜੀ, ਸ਼ਾਹ ਜੀ ਜਾਂ ਦਰਗਾਹ ਕਰਕੇ ਸੱਦੇ ਸੀ। ਅੱਜ ਤੱਕ ਉਹ ਸਿਲਾ ਬਗਦਾਦ ਵਿੱਚ ਸਾਂਭ ਕੇ ਰੱਖੀ ਹੋਈ ਹੈ। ਆਨੰਦ ਆਚਾਰੀਆ ਆਪਣੀਆਂ ਨਜ਼ਮਾਂ ਸਨੋ ਬਰਡਸ ਮੈਕਲਨ ਵਿੱਚ ਉਹਦਾ ਤਰਜਮਾ ਇਉਂ ਕਰਦਾ ਹੈ, ਇਹ ਆਪ ਦੀ ਅੰਗਰੇਜ਼ੀ ਨਸਰ ਨਜ਼ਮ ਦਾ ਖੁੱਲ੍ਹਾ ਉਲੱਥਾ ਹੈ। ਬਗਦਾਦ ਨਗਰ ਦੇ ਬਾਹਰ ਵਾਰ ਇੱਕ ਮੰਦਰ ਵਿੱਚ ਇੱਕ ਅਰਬੀ ਵਿੱਚ ਉਕਰੇ ਕੁਤਬੇ ਨੂੰ ਪੜ੍ਹ ਕੇ ਇਹ ਕਵਿਤਾ ਲਿਖੀ। ਇਹ ਕੁਤਬਾ 912 ਹਿਜਰੀ ਦਾ ਲਿਖਿਆ ਸੀ। ਇਸ ਪੱਥਰ ਦੀ ਸਾਦੀ ਸਿਲਾ 'ਤੇ ਆਉਣ ਤੁਸੀਂ ਬੈਠੇ ਹੋ ਗੁਰੂ ਨਾਨਕ ਪਿਆਰੇ, ਭਾਰਤ ਦੇ ਪਾਕ ਪੁੱਤਰਾਂ ਦੇ ਤੁਸੀਂ ਪਾਤਸ਼ਾਹ, ਅਤੇ ਉਸ ਵਿੱਦਿਆ ਪ੍ਰਕਾਸ਼ 'ਤੇ ਰੱਬ ਦੇ ਪੁੱਤਰਾਂ ਦੇ ਆਪਸ ਵਿੱਚ ਭਾਈਆਂ ਵਾਲੇ ਸੋਹਣੇ ਵਚਨ ਵਿਲਾਸ ਤੁਸਾਂ ਦੇ, ਸੱਤ ਨਦੀਆਂ ਦੇ ਸੋਮਿਆਂ ਥੀ ਤੁਸਾਂ ਕਿਹੜਾ ਉਹ ਇਲਾਹੀ ਰਾਗ ਗਾਵਿਆ ਜਿਸ ਨਾਲ ਈਰਾਨ ਸਾਰੇ ਦਾ ਰੂਹ ਰਜਾਇਆ ਆਪਨੇ। ਹਿਮਾਲੇ ਦੀਆਂ ਇਕਾਂਤ ਗੁਫਾਵਾਂ ਵਿੱਚੋਂ ਅਤੇ ਉਹਨਾਂ ਸੋਹਣਿਆਂ ਬੰਨਾਂ ਥੀ ਉਹ ਕਿਹੜੀ ਸ਼ਾਂਤ ਮਗਨਤਾ ਤੁਸੀਂ ਬਗਦਾਦ ਦੇ ਗੁਲਾਬ ਦੇ ਅੰਗੂਰਾਂ ਦੇ ਬਾਗਾਂ ਵਿੱਚ ਆਪਣੇ ਨਾਲ ਆਣ ਵਸਾਈ ਆਪਨੇ। ਬਦਰੀਨਾਥ ਪਹਾੜ ਦੀ ਬਰਫਾਨੀ ਚੋਟੀ ਥੀ ਕਿਹੜਾ ਉਹ ਨੂਰ ਤੁਸੀਂ ਲਿਆਏ ਜਿਸ ਨਾਲ ਛੋਹ ਕੇ ਆਪਨੇ ਆਪਣੇ ਫਕੀਰ ਰੂਹ ਈਰਾਨੀ ਸਿੱਖ ਸ਼ਾਹ ਬਹਿਲੋਲ ਦੇ ਦਿਲ ਨੂੰ ਪ੍ਰਕਾਸ਼ਿਆ। ਬਹਿਲੋਲ ਸ਼ਾਹ ਹਜ਼ੂਰ ਦਾ ਸਿੱਖ ਹੋਇਆ, 8 ਪੱਖ ਪੂਰੇ ਜੀਵਨ ਰੰਗ ਰਾਹ ਅਤੇ ਹਮੇਸ਼ ਦੀ ਬਸੰਤ ਵਾਲੇ ਆਪ ਦੇ ਸ਼ੁਭ ਬਚਨ ਸੁਣੇ ਬਹਿਲੋਲ ਨੇ। ਅਤੇ ਸੁਣ ਸੁਣ ਬਹਿਲੋਲ ਦੇ ਰੂਹ ਨਾਲ ਅਨਾਰਾਂ ਦੇ ਬਾਗਾਂ ਵਿੱਚ ਮਰ ਗਈਆਂ ਕੌਮਾਂ ਦੇ ਘਾਹ ਉੱਗੇ ਕਬਰਾਂ ਦੇ ਬਿਆਬਾਨ ਕੋਲ ਅਤੇ ਸੁਣ ਸੁਣ ਬਹਿਲੋਲ ਦੇ ਰੂਹ ਨਾਲ ਅਨਾਰਾਂ ਦੇ ਬਾਗਾਂ ਵਿੱਚ ਮਰ ਗਈਆਂ ਕੌਮਾਂ ਦੇ ਘਾਹ ਉੱਗੇ ਕਬਰਾਂ ਦੇ ਬਿਆਬਾਨ ਕੋਲ ਚੰਦ ਪੂਰਨਮਾ ਨੂੰ ਖਿੜਦਾ ਅਤੇ ਹੱਸਦਾ ਸੀ। ਪਰ ਜਦ ਆਪ ਬਹਿਲੋਲ ਥੀ ਵਿਦਾ ਹੋ ਗਏ ਭਾਰਤ ਵਰਸ਼ ਨੂੰ, ਉਹ ਫਕੀਰ ਆਪ ਦਾ ਇਹ ਲੋਕੀ ਆਖਦੇ ਨਾ ਕਿਸੇ ਹੋਰ ਨਾਲ ਬੋਲਦਾ ਅਤੇ ਨਾ ਬੰਦ ਨਾ ਫਰਿਸ਼ਤੇ ਕਿਸੇ ਦੀ ਗੱਲ ਨੂੰ ਸੁਣਦਾ ਅਚਾਹ ਉਹ। ਉਸ ਫਕੀਰ ਆਪ ਦੇ ਦੀ ਖੁਸ਼ਬੋ ਫੈਲੀ ਸਾਰੇ ਈਰਾਨ ਵਿੱਚ, ਸ਼ਾਹ ਮੁਲਕ ਈਰਾਨ ਦਾ ਆਇਆ ਆਪਣਾ ਸਲਾਮ ਕਰਨ। ਪਰ ਉਹ ਪਾਕ ਬੰਦਾ ਤੇਰਾ ਬਾਦਸ਼ਾਹਾਂ ਅਤੇ ਵਜ਼ੀਰਾਂ ਥੀ ਨਾ ਸੁਣਦਾ ਆਪਣੀ ਸਿਫਤ ਉਹ, ਨਾ ਉਹਨਾਂ ਦੇ ਖਜ਼ਾਨਿਆਂ ਥੀ ਕੁਛ ਮਨਜ਼ੂਰ ਕਰਦਾ ਬੇਪਰਵਾਹ ਉਹ। ਇਉਂ ਜੀਵਨ ਕੱਟਿਆ ਹਜ਼ੂਰ ਦੇ ਫਕੀਰ ਨੇ ਇਕੱਲਿਆਂ ਇਕਾਂਤ ਵਿੱਚ ਮਗਨ ਜੁੜਿਆ ਧਿਆਨ ਵਿੱਚ ਅਤੇ ਹਜ਼ੂਰ ਦੀ ਭਗਤੀ ਦੇ ਰੰਗ ਵਿੱਚ ਉਹ ਖਿੜਿਆ ਫੁੱਲ ਹਮੇਸ਼ ਦਾ। ਅਤੇ ਜਿਸ ਸਿਲਾ ਨੂੰ ਹਜ਼ੂਰ ਦੇ ਚਰਨ ਛੋਏ, ਬਸ ਉਸ ਸਿਲਾ ਦੇ ਅੱਗੇ ਬੈਠਾ ਹੱਥ ਜੋੜ ਕੇ ਪੂਰੇ 60 ਸਿਆਲੇ ਬਹਿਲੋਲ ਸ਼ਾਹ ਫਕੀਰ ਆਪ ਦਾ। ਅਤੇ ਇਸ ਮੜੋਲੀ ਨੂੰ ਛੱਡਣ ਥੀ ਪਹਿਲਾਂ ਉਸ ਲਿਖੇ ਇਹ ਲਫ਼ਜ਼ ਉਸ ਪੱਥਰ ਪਾਗ ਦੇ ਉੱਤੇ, ਇੱਥੇ ਹਿੰਦੂ ਗੁਰੂ ਨਾਨਕ ਨੇ ਫਕੀਰ ਬਹਿਲੋਲ ਨਾਲ ਵਚਨ ਵਿਲਾਸ ਕੀਤੇ। ਅਤੇ ਇੱਥੇ ਜਤ ਥੀ ਗੁਰੂ ਜੀ ਟੁਰ ਗਏ ਈਰਾਨ ਥੀ, ਇਹਨਾਂ 60 ਸਿਆਲਿਆਂ ਲਈ ਬਹਿਲੋਲ ਦੇ ਰੂਹ ਨੇ ਮਾਲਕ ਦੇ ਸ਼ਬਦ ਵਿੱਚ ਧਿਆਨ ਕੀਤਾ, ਜਿਵੇਂ ਪ੍ਰਭਾਤ ਚਮਕ ਪਾਏ ਸ਼ਹਿਦ ਪਰੇ ਗੁਲਾਬ ਉੱਤੇ, ਇੱਕ ਸ਼ਹਿਦ ਦੀ ਮੱਖੀ ਬੈਠੇ ਅਡੋਲ ਰਸ ਚੂਪਦੀ। ਨੂਰ ਜੀ ਸ਼ਾਹ ਜੀ ਪਾਸ 10 ਸਾਲ ਥੀ ਆਉਂਦੇ ਸਨ, ਪਰ 5 ਫੇਰੇ ਅੱਗੇ ਪਾ ਚੁੱਕੇ ਸਨ। 2 ਸਾਲ ਮਗਰੋਂ ਐਤਕੀ ਫਿਰ ਆਏ ਸਨ ਅਤੇ ਅੱਜ 6ਵਾਂ ਫੇਰਾ ਸੀ। 5ਵੇਂ ਫੇਰੇ ਆਪ ਦੀ ਕੰਢੀ ਹੱਥ ਫਿਰਿਆ ਸੀ, ਬਰਕਤ ਪ੍ਰਾਪਤ ਹੋਈ ਸੀ, ਐਤਕੀ ਆਪ ਨੂੰ ਆਗਿਆ ਮਿਲੀ ਸੀ। 12 ਸਾਲ ਵਿੱਚ ਇਸ ਵਾਰੀ ਪਹਿਲੀ ਵੇਰੀ ਅਤੇ ਆਖਰੀ ਵੇਰੀ ਨੈਣ ਖੋਲ੍ਹ ਕੇ ਸਾਈਂ ਲੋਕਾਂ ਦੀ ਨਿਹਾਲੀ ਨਜ਼ਰ ਇੱਕ ਵੇਰੀ ਬਸ ਅੱਜ ਹੀ ਪਈ ਸੀ। ਆਪ ਦੇ ਘਰ ਇਸ ਥੀ 2 ਸਾਲ ਪਹਿਲਾਂ ਜੋ ਵਟਾਵ ਅਤੇ ਇਕਬਾਲ ਆਇਆ ਸੀ, ਉਹ ਸਾਈਂ ਲੋਕਾਂ ਦੀ ਛੋਹ ਅਤੇ ਅਸੀਸ ਅਤੇ ਅਰਦਾਸ ਦਾ ਨਤੀਜਾ ਸੀ। ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ, ਮਾਣਸ ਜਨਮ ਸੰਜੋਗ ਪਾਇਆ, ਤਾਂ ਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ, ਅਨਕ ਜਨਮ ਭਰਮ ਥਿਤ ਨਹੀਂ ਪਾਈ, ਕਰੋਂ ਸੇਵਾ ਗੁਰ ਲਾਗੋਂ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਰਹਾਓ ਅਨਕ ਉਪਾਵ ਕਰੋ, ਮਾਇਆ ਕੋ ਬਚਿਤ ਤਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕਰ ਸਿਓ ਮੇਰਾ ਰੰਗ ਲਾਵੇ, ਪੜੇ ਰੇ ਸਗਲ ਵੇਦ, ਨਹਿ ਚੁੱਕੈ ਮਨ ਭੇਦ, ਇੱਕ ਖਿਨ ਨਾ ਤੀਰੈ ਮੇਰੇ ਘਰ ਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ, ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ, ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰੇ ਮਨ ਇਸ਼ਨਾਨੈ, ਸਗਲ ਆਸ਼ਰਮ ਕੀਏ ਮਨਵਾ ਨੈ ਪਤੀ ਨੇ, ਵਿਵੇਕਹੀਨ ਦੇਹੀ ਤੋਏ, ਕੋਈ ਪਾਈਐ ਰੇ ਪੁਰਖ ਬਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ, ਗਰਬ ਗਰਬ ਪੜੈ ਕਹੀਂ ਨਾ ਲੇਖੈ। ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਪੇਖੇ। ਮਨ ਹਠ ਜੋ ਕਮਾਵੈ, ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ, ਮਾਇਆ ਰੇ ਤਾਰੀ। ਕੋਈ ਐਸੋ ਰੇ ਸੁਖੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੈ ਗਤ ਹੋਏ ਹਮਾਰੀ। ਸੁਪਰਸਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾ ਦੇ ਹਰ ਚਰਨ ਪਰਾਤਾ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਉ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।